ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਕਿਸ਼ੋਰ ਕੌਤਕ। ਇਸ ਨੂੰ ਕਈ ਹਿੱਸਿਆਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਇਸ ਹਿੱਸੇ ਵਿੱਚ ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਸੰਖੇਪ ਵਿੱਚ ਵਰਣਨ ਕੀਤਾ ਹੈ ਕਿ ਜਦੋਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਸ਼ਹੀਦ ਹੋ ਜਾਂਦੇ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਭਾਈ ਗੁਰਦਿੱਤਾ ਜੀ ਜੋ ਨਾਲ ਗਏ ਸਨ ਕਿ ਸਾਡੇ ਸ਼ਹੀਦੀ ਤੋਂ ਬਾਅਦ ਆਪ ਜੀ ਰਿਹਾਅ ਹੋ ਜਾਓਗੇ, ਆਜ਼ਾਦ ਹੋ ਜਾਓਗੇ। ਇਹ ਭਵਿੱਖਤ ਵਾਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖੇ ਸਨ। ਭਾਈ ਗੁਰਦਿੱਤਾ ਜੀ ਨੇ ਕਿਹਾ ਕਿ ਪਾਤਸ਼ਾਹ, ਆਪ ਦਾ ਜਿਹੜਾ ਸਾਕਾ ਵਰਤਣਾ ਹੈ ਉਹ ਅਚਲ ਹੈ, ਇਸ ਲਈ ਮੈਂ ਵੀ ਸਰੀਰ ਛੱਡ ਕੇ ਆਪ ਜੀ ਕੋਲ ਪਹੁੰਚਾਂਗਾ। ਸੋ ਉਹ ਬਚਨ ਸੱਤ ਹੋਏ। ਸੋ ਭਾਈ ਗੁਰਦਿੱਤਾ ਜੀ ਜਦੋਂ ਰਿਹਾ ਹੋਏ, ਆਪ ਜੀ ਨੇ ਜਿਵੇਂ ਕਿਹਾ ਸੀ ਕਿ ਮੈਂ ਵੀ ਆਪ ਜੀ ਨਾਲ ਸਰੀਰ ਛੱਡ ਦਿਆਂਗਾ, ਸੋ ਆਪ ਜੀ ਨੇ ਦਸਮ ਦੁਆਰ ਦੁਆਰਾ ਆਪਣੇ ਪ੍ਰਾਣ ਤਿਆਗ ਦਿੱਤੇ। ਭਾਈ ਗੁਰਦਿੱਤਾ ਜੀ ਭਾਈ ਹਰਦਿੱਤਾ ਜੀ ਦੇ ਵੱਡੇ ਭਰਾ ਸਨ। ਸੋ ਇੱਥੇ ਭਾਈ ਸਾਹਿਬ ਚੰਦ, ਭਾਈ ਨੰਦ ਚੰਦ ਇਹ ਹਸਤੀਆਂ ਭਾਈ ਹਰਦਿੱਤਾ ਜੀ ਕੋਲ ਪਰਚਾਉਣੀ ਵਾਸਤੇ ਆਈਆਂ ਅਤੇ ਇਹਨਾਂ ਨੂੰ ਮੁਲਤਾਨ ਦੇ ਇਲਾਕੇ ਦਾ ਜੋ ਮਸੰਦ ਸੀ ਦੁਲੀਪ ਚੰਦ, ਉਹ ਵੀ ਪਰਚਾਉਣੀ ਵਾਸਤੇ ਆਇਆ। ਪਰ ਉਸਨੇ ਕਈ ਸ਼ੰਕੇ ਖੜ੍ਹੇ ਕੀਤੇ ਕਿ ਭਾਈ ਗੁਰਦਿੱਤਾ ਜੀ ਨੇ ਜੇ ਆਪ ਪ੍ਰਾਣ ਤਿਆਗੇ ਹਨ, ਇਹ ਤਾਂ ਆਤਮਘਾਤ ਹੋ ਗਿਆ ਅਤੇ ਆਤਮਘਾਤ ਗੁਰਸਿੱਖੀ ਵਿੱਚ ਮਨਾ ਹੈ। ਇਸ ਸ਼ੰਕੇ ਨੂੰ ਭਾਈ ਗੁਰਦਿੱਤਾ ਜੀ ਦੇ ਛੋਟੇ ਵੀਰ ਕਿਵੇਂ ਦੂਰ ਕਰਦੇ ਹਨ? ਅਤੇ ਫਿਰ ਭਾਈ ਦੁਲੱਚਾ ਜੀ ਨੇ ਕੁਝ ਸਲਾਹਾਂ ਉਹਨਾਂ ਗੁਰਮੁਖ ਪਿਆਰਿਆਂ ਨੂੰ ਦਿੱਤੀ ਕਿ ਤੁਸੀਂ ਇਸ ਤਰ੍ਹਾਂ ਕਰੋ। ਪਰ ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਗੁਰੂ ਪਿਆਰਿਆਂ ਨੂੰ ਇਸ ਤਰ੍ਹਾਂ ਜਾਪਿਆ ਕਿ ਇਹ ਸਾਰੀਆਂ ਸਲਾਹਾਂ ਜਿਹੜੀਆਂ ਹਨ ਗੁਰਸਿੱਖੀ ਦੇ ਗੁਰਮਤ ਦੇ ਉਲਟ ਹਨ। ਸੋ ਉਹਨਾਂ ਨੇ ਇਹਨਾਂ ਗੱਲਾਂ ਦਾ ਉਹਨਾਂ ਨੂੰ ਜਵਾਬ ਦਿੱਤਾ। ਇਸ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਕਈ ਵਾਰੀ ਅਸੀਂ ਆਪਣੇ ਐਂਗਲ ਤੋਂ, ਆਪਣੇ ਸੋਚਣ ਦੇ ਧੁਰੇ ਤੋਂ ਜਿਹੋ ਜੇ ਅਸੀਂ ਆਪ ਹਾਂ, ਉਹ ਜੇ ਗੁਰੂ ਮਹਾਰਾਜ ਨੂੰ ਸਮਝ ਲੈਂਦੇ ਹਾਂ, ਇਹ ਅਸੀਂ ਇਹ ਨਹੀਂ ਸਮਝਦੇ ਕਿ ਉਹ ਧੁਰੋਂ ਆਏ ਹਨ। ਉਹਨਾਂ ਕੋਲ ਕਲਾ ਹੈ ਅਤੇ ਉਹ ਕਲਾ ਵੀ ਰੂਹਾਨੀਅਤ। ਸੋ ਉਸ ਐਂਗਲ ਤੋਂ ਅਸੀਂ ਕਦੇ ਨਹੀਂ ਸੋਚਦੇ, ਇਸੇ ਲਈ ਉਹਨਾਂ ਦੇ ਕਈ ਕੋਤਕਾਂ 'ਤੇ ਸਾਡੇ ਅੰਦਰ ਸ਼ੰਕੇ ਪੈ ਜਾਂਦੇ ਹਨ, ਜੋ ਸ਼ੰਕੇ ਭਾਈ ਦੁਲੱਚਾ ਜੀ ਦੇ ਵਿੱਚ ਵੀ ਸਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿਆਲੇ ਦੀ ਠੰਡੀ ਅਤੇ ਕਕਰੀ ਨਾਲੇ ਦਿਲ ਵੀ ਸਰਦ ਕਰਨ ਵਾਲੀ ਅਤੇ ਉਦਾਸੀਆਂ ਭਰੀ ਠੰਡ ਲੰਘ ਚੁੱਕੀ ਹੈ। ਬਸੰਤ ਖਿੜ ਰਿਹਾ ਹੈ, ਹਵਾਵਾਂ ਹੁਣ ਹੱਡ ਨਹੀਂ ਕੁੜਕਾਉਂਦੀਆਂ, ਮਿੱਠੀਆਂ ਲੱਗਦੀਆਂ ਹਨ। ਧੁੱਪਾਂ ਅਜੇ ਅਕਲ ਕਾਂਦ ਨਹੀਂ ਕਰਦੀਆਂ, ਸੁਹਾਵੀਆਂ ਲੱਗਦੀਆਂ ਹਨ। ਅੰਮ੍ਰਿਤ ਵੇਲਾ ਹੈ, ਪੌ ਫੁਟਾਲਾ ਹੋਣ ਵਾਲਾ ਹੈ। ਸਤਲੁਜ ਨਦੀ ਦਾ ਕਿਨਾਰਾ ਹੈ ਪੂਰਬ ਦੇ ਪਾਸੇ ਦਾ। ਕੋਈ ਸੁਹਾਵਣੀ ਮੂਰਤ ਪੁਰੇ ਵੱਲ ਮੂੰਹ ਅਤੇ ਨਦੀ ਵੱਲ ਪਿੱਠ ਕੀਤੀ ਇਸ ਕਿਨਾਰੇ ਨੈਣ ਮੁੰਦੇ ਬਿਰਾਜ ਰਹੀ ਹੈ। ਥੋੜ੍ਹੀ ਵਿੱਥ 'ਤੇ ਕੁਝ ਹੋਰ ਸੱਜਣ ਬੈਠੇ ਹਨ। ਪਹਿਲੇ ਤਾਂ ਇਹਨਾਂ ਦੇ ਨੈਣ ਵੀ ਬੰਦ ਸਨ, ਪਰ ਫਿਰ ਜਦ ਸੂਰਜ ਨੇ ਅੱਖ ਝਮਕੀ ਅਤੇ ਧਰਤੀ 'ਤੇ ਨਜ਼ਰ ਪਾਈ ਤਾਂ ਇਹਨਾਂ ਦੇ ਨੈਣ ਵੀ ਖੁੱਲ੍ਹੇ। ਚੁਫੇਰੇ ਤੱਕਿਓ ਨੇ, ਸੀਸ ਨਿਵਾਇਓ ਨੇ, ਫਿਰ ਮਲਕੜੇ ਜੇ ਨੇੜੇ ਵਾਰ ਆ ਬੈਠੇ। ਕੁਝ ਚਿਰ ਮਗਰੋਂ ਪਹਿਲੀ ਸੋਹਣੀ ਸੂਰਤ ਨੇ ਨੈਣ ਖੋਲ੍ਹੇ, ਨੇੜੇ ਬੈਠੇ ਸੱਜਣਾਂ ਵੱਲ ਤੱਕੇ, ਮੁਸਕਰਾਏ, ਪਰਸਪਰ ਸੀਸ ਚੁੱਕੇ, ਤਦ ਵਾਰਤਾਲਾਪ ਐਂ ਛਿੜੀ। ਸਾਹਿਬ ਚੰਦ ਸੋਹਣੀ ਸੂਰਤ ਵੱਲ ਤੱਕ ਕੇ, ਭਾਈ ਹਰਦਿੱਤਾ ਜੀ, ਵਾਹਿਗੁਰੂ ਦੇ ਭਾਣੇ ਆਪ ਦੇ ਪਿਆਰੇ ਵੀਰ ਭਾਈ ਗੁਰਦਿੱਤਾ ਜੀ ਵੀ ਭਾਣਾ ਵਰਤਾ ਗਏ। ਗੁਰੂ ਘਰ ਦੇ ਕਿਹੜੇ ਪ੍ਰੇਮੀ ਸਨ, ਜੈਸੀ ਉਹਨਾਂ ਦੀ ਨਿਭੀ ਸਾਈਂ ਹਰ ਸਿੱਖ ਦੀ ਨਿਭਾਵੇ। ਨੰਦ ਚੰਦ ਭਾਈ ਹਰਦਿੱਤਾ ਜੀ ਕੀ ਕਹੀਏ, ਗੁਰੂ ਘਰ ਹੀ ਇਸ ਵੇਲੇ ਪਰਜਾ ਦੀ ਓਟ ਹੈ। ਹੋਰ ਤਾਂ ਚਾਰ ਕੁੰਟ ਅੰਧੇਰਾ ਹੈ ਅਤੇ ਅੰਧੇਰ ਗਰਦੀ ਮਚ ਰਹੀ ਹੈ। ਜੈਸੇ ਅਪੂਰਬ ਸਾਡੇ ਸਤਿਗੁਰੂ ਹਨ, ਵੈਸੇ ਅਨੋਖੇ ਕਰਨੀਆਂ ਵਾਲੇ ਸਿੱਖ ਗੁਰੂ ਤੇਗ ਬਹਾਦਰ ਜੀ ਵਰਗੀ ਕਰਨੀ ਕਿਸਨੇ ਕਰਨੀ ਹੈ। ਫਿਰ ਜਿਹੇ ਉਹ ਆਪ ਕਰਨੀ ਦੇ ਸੂਰਜ ਤਿਹੇ ਉਹਨਾਂ ਦੇ ਰੋਸ਼ਨ ਕੀਤੇ ਚੰਦ ਸਰੀਖੇ ਸਿੱਖ। ਧੰਨ ਭਾਈ ਗੁਰਦਿੱਤਾ ਅਤੇ ਧੰਨ ਭਾਈ ਮਤੀ ਦਾਸ, ਜਿਨ੍ਹਾਂ ਵੀਰਤਾ ਨਾਲ ਆਰੇ ਦਾ ਕਸ਼ਟ ਚੱਲਿਆ ਅਤੇ ਦਿਆਲਾ ਜੀ ਨੇ ਸਰੀਰ ਦੇ ਅਸਹਿ ਕਸ਼ਟ ਉਬਲਦੀ ਦੇਗ ਵਿੱਚ ਸਹਾਰੇ, ਜਾਨਾਂ 'ਤੇ ਖੇਡ ਗਏ ਧਰਮ ਨਾ ਹਾਰਿਆ। ਆਪ ਦੇ ਵੱਡੇ ਭਾਈ ਗੁਰਦਿੱਤਾ ਜੀ ਨਾਮ ਦੇ ਰਸੀਏ ਸਤਿਗੁਰਾਂ ਦੇ ਪ੍ਰੇਮੀ ਉਸ ਜ਼ਾਲਮ ਦੀ ਕੈਦ ਤੋਂ ਉਸੇ ਦਿਨ ਛੁਟਕਾਰਾ ਵੀ ਪਾ ਗਏ। ਪਰ ਵਾਹ ਵਾਹ ਪ੍ਰੇਮ, ਕੀਕੂੰ ਆਪਣਾ ਸਰੀਰ ਪਿਆਰੇ ਬਿਨ ਰੱਖਣਾ ਦਿਲ ਦੀ ਮਰਮੀ ਪ੍ਰੀਤ ਨੇ ਨਾ ਚੱਲਿਆ। ਸੁਣਿਆ ਹੈ ਜੋ ਉੱਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਵਰਤਿਆ, ਇੱਧਰ ਆਪ ਨੇ ਆ ਕੇ ਚੋਲਾ ਛੱਡ ਦਿੱਤਾ ਹੈ। ਕਿਵੇਂ ਹੋਈ ਸੀ ਵਾਰਤਾ? ਭਾਈ ਹਰ ਦਿੱਤਾ, ਜਿਸ ਸਿੱਖ ਨੇ ਉਹਨਾਂ ਦਾ ਸੰਸਕਾਰ ਕੀਤਾ ਹੈ, ਉਹਨਾਂ ਦਾ ਅੰਤਮ ਸੰਦੇਸ਼ ਸਾਡੇ ਪਾਸ ਰਾਮਦਾਸਪੁਰੇ ਪਹੁੰਚਾਇਆ ਹੈ। ਇਉਂ ਦੱਸਿਆ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਗੁਰਦਿੱਤਾ ਜੀ ਨੂੰ ਕਹਿ ਦਿੱਤਾ ਸੀ ਕਿ ਤੈਨੂੰ ਕੈਦ ਤੋਂ ਛੁਟਕਾਰਾ ਮਿਲ ਜਾਏਗਾ, ਆਪਣੇ ਨਾਮ ਰੰਗ ਵਿੱਚ ਸਾਵਧਾਨ ਰਹਿਣਾ। ਪਰ ਉਹਨਾਂ ਨੇ ਬਿਨੈ ਕਰ ਦਿੱਤੀ ਸੀ ਕਿ ਪਾਤਸ਼ਾਹ, ਆਪ ਦੇ ਨਾਮ ਰੰਗ ਦਾ ਰੰਗਿਆ ਇਹ ਮਨ ਭਾਣਾ ਵਰਤਾਉਣ ਮਗਰੋਂ ਬਿਰਹੋਂ ਪੀੜਾ ਨਹੀਂ ਚੱਲ ਸਕੇਗਾ, ਹਜ਼ੂਰ ਦੇ ਚਰਨਾਂ ਵਿੱਚ ਹੀ ਅਪੜੇਗਾ। ਸੋਈ ਉਹ ਗੱਲ ਹੋਈ ਜਿਸ ਵੇਲੇ ਮੱਘਰ ਸੁੱਧੀ ਪੰਚਮੀ ਸਮਤ 1732 ਦੁਪਹਿਰ ਮਗਰੋਂ ਦਿੱਲੀ ਵਿੱਚ ਸ੍ਰੀ ਗੁਰੂ ਜੀ ਦਾ ਸੀਸ ਤਨ ਤੋਂ ਜੁਦਾ ਹੋ ਗਿਆ, ਤਾਂ ਤੁਰਕ ਬੰਦੀ ਖਾਨੇ ਵਾਲਿਆਂ ਭਾਈ ਗੁਰਦਿੱਤੇ ਨੂੰ ਰਿਹਾਅ ਕਰ ਦਿੱਤਾ। ਭਾਈ ਸਾਹਿਬ ਉੱਥੋਂ ਤੁਰ ਕੇ ਮਜਨੂੰ ਦੇ ਟਿੱਲੇ ਗੁਰੂ ਨਾਨਕ ਦੇ ਦੁਆਰੇ ਆਏ ਅਤੇ ਅਰਦਾਸਾਂ ਸੋਧ ਕੇ ਜਮਨਾ ਪਾਰ ਹੋ ਗਏ, ਜਿੱਥੇ ਕਿ ਭਾਈ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜਿਆਂ ਨੂੰ ਚਾਰਿਆ ਕਰਦੇ ਸਨ। ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸਾਂ ਸੋਧਿਆ ਅਤੇ ਸਤਿਗੁਰੂ ਜੀ ਦੀ ਲਿਵ ਵਿੱਚ ਲੇਟ ਗਏ। ਉਹਨਾਂ ਦੀ ਪਰਮ ਪ੍ਰੇਮੀ ਅਤੇ ਅਭਿਆਸੀ ਆਤਮਾ ਨੇ ਦਸਮ ਦੁਆਰ ਦੇ ਰਸਤਿਓਂ ਸਰੀਰ ਤੋਂ ਉਡਾਰੀ ਮਾਰੀ। ਨੇੜੇ ਦੇ ਇੱਕ ਸਿੱਖ ਨੇ ਜੋ ਉਸ ਵੇਲੇ ਪਾਸ ਸੀ ਸੰਸਕਾਰ ਕੀਤਾ ਅਤੇ ਟਿੱਕੇ ਦਾ ਸਮਾਨ ਅਤੇ ਸੰਦੇਸ਼ਾ ਸਾਨੂੰ ਪਹੁੰਚਾਇਆ। ਸਾਹਿਬ ਚੰਦ, ਧੰਨ ਸਿੱਖੀ, ਧੰਨ ਪ੍ਰੇਮ, ਧੰਨ ਨੰਦ ਚੰਦ, ਜਿਸ ਪਿਆਰੇ ਸਿਉਂ ਨੇ ਹੋਂ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਨ। ਸਾਹਿਬ ਚੰਦ, ਸਤਿਗੁਰੂ ਤੇਗ ਬਹਾਦਰ ਜੀ ਦਾ ਸੀਸ ਤਾਂ ਇੱਕ ਗੁਰੂ ਕਾ ਪਿਆਰਾ ਆਨੰਦਪੁਰ ਲੈ ਆਇਆ, ਪਰ ਸਰੀਰ ਦੀ ਸਾਖੀ ਹੋਰ ਅਦਭੁਤ ਹੈ। ਹਰ ਦਿੱਤਾ ਜੀ, ਇੰਜ ਸੁਣਿਆ ਹੈ ਕਿ ਜਿਸ ਵੇਲੇ ਸੈਯਦ ਆਦਮ ਜਲਾਦ ਨੇ ਤਲਵਾਰ ਚਲਾਈ ਹੈ, ਸੀਸ ਧੜ ਤੋਂ ਜੁਦਾ ਹੋ ਕੇ ਧਰਤੀ 'ਤੇ ਨਹੀਂ ਟੈਠਾ, ਉਸ ਵੇਲੇ ਜੋ ਭੀੜ ਸ਼ਹਿਰ ਦੇ ਲੋਕਾਂ ਦੀ ਅਤੇ ਦੁਖੀ ਦਿਲਾਂ ਦੀ ਝੁਕ ਰਹੀ ਸੀ, ਉਹਨਾਂ ਵਿੱਚ ਦੋ ਗੁਰੂ ਕੇ ਪਿਆਰੇ ਜੈਤਾ ਅਤੇ ਊਦਾ ਮੁਸਲਮਾਨੀ ਵੇਸ ਕਰਕੇ ਇਸ ਨੀਅਤ ਨਾਲ ਗਏ ਹੋਏ ਸਨ ਕਿ ਸਤਿਗੁਰੂ ਜੀ ਦਾ ਸੀਸ ਜਿਵੇਂ ਬਣ ਪਵੇ ਲੈ ਕੇ ਉੱਡ ਪਈਏ। ਸਾਹਿਬ ਚੰਦ, ਹਾਂਜੀ, ਉਹ ਜੋ ਸਤਿਗੁਰੂ ਦੇ ਗਰੀਬ ਨਿਵਾਸ ਬਿਰਧ ਨੇ ਨੀਚ ਜਾਤ ਤੋਂ ਊਚ ਕਰਕੇ ਸਿੱਖੀ ਨਾਲ ਸੁਹਾਵੇ ਕੀਤੇ ਹੋਏ ਸਨ, ਉਹੀ? ਹਰ ਦਿੱਤਾ ਜੀ, ਜੀ ਹਾਂ। ਸੋ ਭਾਣਾ ਐਸਾ ਵਰਤਿਆ ਕਿ ਸੀਸ 'ਤੇ ਤਲਵਾਰ ਚੱਲਣ ਵੇਲੇ ਸਖ਼ਤ ਹਨੇਰੀ ਚੁੱਲੀ, ਅੰਧਕਾਰ ਛਾ ਗਿਆ, ਐਸਾ ਕਿ ਦਿਨ ਵੇਲੇ ਤਾਰੇ ਦਿਸੇ, ਭੁਚਾਲ ਆਇਆ ਅਤੇ ਸਾਰੇ ਸ਼ਹਿਰ 'ਤੇ ਸਹਿਮ ਅਤੇ ਭੈ ਛਾ ਗਿਆ। ਉਸ ਵੇਲੇ ਵੀ ਹਫਲਾ ਤਫਲੀ ਅਤੇ ਆਪੋ ਤਾਪੀ ਵਿੱਚ ਭਾਈ ਜੈਤਾ ਸ੍ਰੀ ਗੁਰੂ ਜੀ ਦੇ ਸੀਸ ਨੂੰ ਸੰਭਾਲ ਵਲੇਟ ਇੱਕ ਪਿੰਡ ਜਿਹੀ ਬਣਾ ਸੀਸ ਅਤੇ ਚਾਹ ਦਿੱਲੀ ਤੋਂ ਨਿਕਲ ਗਿਆ। ਕਾਤਲ ਅਤੇ ਲੋਕੀ ਤਾਂ ਹਫਲਾ ਤਫਲੀ ਵਿੱਚ ਸਨ, ਹੁਣ ਹਾਰ ਚਾਨੀ ਚੌਕ ਕੁਤਵਾਲੀ ਵਿੱਚ ਧਰਤੀ ਸੀ। ਭਾਈ ਊਦਾ ਮੁਸਲਮਾਨ ਭੇਸ ਵਿੱਚ ਨੇੜੇ ਤੇੜੇ ਤਾਕ ਵਿੱਚ ਫਿਰਦਾ ਰਿਹਾ ਕਿ ਜੇ ਕੋਈ ਵਿਧ ਬਣੇ ਤਾਂ ਧੜ ਵੀ ਲੈ ਚੱਲਾਂ। ਲੋਹੜੇ ਕੋ ਪੈਰ ਸ਼ਹਿਰ ਵਿੱਚ ਜਾਂ ਫਿਰ ਧੁੱਪ ਨਿਕਲੀ ਤਾਂ ਢੰਡੋਰਾ ਫਿਰਿਆ ਕਿ ਗੁਰੂ ਜੀ ਦਾ ਸਰੀਰ ਜੋ ਕੋਈ ਸਿੱਖ ਚਾਹੇ ਆ ਕੇ ਲੈ ਜਾਵੇ। ਅਸਲ ਵਿੱਚ ਇਹ ਚਾਲ ਸੀ ਕਿ ਜੋ ਕੋਈ ਆਵੇ ਉਸਨੂੰ ਫੜ ਕੇ ਸੂਹ ਕੱਢਾਂਗੇ ਕਿ ਐਡਾ ਦਲੇਰ ਕੌਣ ਸੀ ਜੋ ਅਹਿਦੀਆਂ ਦੇ ਪਾਸ ਹੁੰਦਿਆਂ ਸੀਸ ਲੈ ਕੇ ਨਿਕਲ ਗਿਆ ਹੈ। ਪਰ ਸ਼ਹਿਰ ਦੇ ਹਿੰਦੂਆਂ ਤਾਂ ਕੀ, ਸਿੱਖਾਂ ਵਿੱਚੋਂ ਵੀ ਕੋਈ ਨਾ ਆਇਆ। ਸ਼ਾਮਾਂ ਵੇਲੇ ਇੱਕ ਲੁਬਾਣਾ ਸਿੱਖ ਜਿਸ ਨੂੰ ਵਣਜਾਰਾ ਵੀ ਆਖਦੇ ਹਨ ਕਿਲੇ ਵਿੱਚ ਕੱਲੀ ਸਿੱਟ ਕੇ ਖਾਲੀ ਗੱਡੇ ਲੈ ਕੇ ਨਿਕਲਿਆ ਤਾਂ ਭਾਈ ਊਦੇ ਨੇ ਜਾ ਉਸਨੂੰ ਕਿਹਾ ਕਿ ਜੀਵਨ ਸਫਲ ਕਰਨ ਦਾ ਅਵਸਰ ਹੈ, ਕਿਰਤਾਰਤ ਹੋ ਲੈ। ਸੋ ਸਲਾਹ ਗੁੰਦ ਕੇ ਲੱਖੀ ਵਣਜਾਰੇ ਨੇ ਗੱਡੇ ਚਾਨਣੀ ਚੌਕ ਵੱਲ ਪਾ ਦਿੱਤੇ। ਖਾੜ ਖਾੜ ਅਤੇ ਕਲੀ ਦੇ ਉੱਡਣ ਨੇ ਪਹਿਰੇਦਾਰਾਂ ਨੂੰ ਨੱਕ ਮੂੰਹ ਅੱਗੇ ਕੱਪੜਾ ਦੇ ਰਤਾ ਪਰੇ ਕੀਤਾ। ਗੱਡੇ ਧਸ ਧਸ ਕੇ ਉਸ ਪਾਸੇ ਉਲਰ ਜਾਂਦੇ ਸੀ। ਲਿਖਿਆ ਹੈ ਕਿ ਕਈ ਸੌ ਗੱਡਾ ਜਾ ਰਿਹਾ ਸੀ। ਜਿਸ ਵੇਲੇ ਦਾਅ ਲੱਗ ਗਿਆ ਦੋਹਾਂ ਨੇ ਹੀਲਾ ਅਤੇ ਹਿੰਮਤ ਕਰਕੇ ਧੜ ਗੱਡੇ 'ਤੇ ਰੱਖ ਲਿਆ, ਇਸਨੂੰ ਕੱਜ ਲਿੱਤਾ, ਫਿਰ ਹਿਕਮਤ ਕਰਕੇ ਇਸਨੂੰ ਅੱਗੇ ਕੱਢ ਲਿਆ। ਇੱਥੋਂ 3 ਕੁ ਮੀਲ 'ਤੇ ਰਕਾਬਗੰਜ ਕੋਲ ਵਣਜਾਰਿਆਂ ਦਾ ਛਪਰੀਆਂ ਦਾ ਗਿਰਾਂ ਸੀ। ਇੱਥੇ ਪੁੱਜਦੇ ਸਾਰ ਇੱਕ ਛਪਰੀ ਵਿੱਚ ਲੱਕੜਾਂ, ਕਾਠ, ਸਿੱਟ, ਸਰੀਰ ਉੱਤੇ ਧਰ, ਅਰਦਾਸਾ ਸੋਧ, ਅੱਗ ਲਗਾ ਦਿੱਤੀ। ਅੱਗ ਫੈਲ ਗਈ ਔਰ ਸਾਰੇ ਪਿੰਡ ਵਿੱਚ ਫਿਰ ਨਿਕਲੀ। ਧੜ ਦੇ ਗੁੰਮ ਹੋ ਜਾਣ ਮਗਰੋਂ ਹਫਲਾ ਤਫਲੀ ਫਿਰ ਪੈ ਗਈ। ਦੂਰ ਦੂਰ ਤੱਕ ਸਿਪਾਹੀ ਤਲਾਸ਼ੀ ਵਿੱਚ ਨਿਕਲੇ। ਜਿਨ੍ਹਾਂ ਉੱਤੇ ਸਿੱਖ ਹੋਣ ਦਾ ਸ਼ੁਭਾ ਸੀ ਉਹਨਾਂ ਦੇ ਘਰਾਂ ਦੀ ਤਲਾਸ਼ੀ ਹੋਣੀ ਆਰੰਭ ਹੋਈ। ਇੱਕ ਦਿਲਚਲਾ ਕੁਤਵਾਲ ਸਵਾਰ ਹੋ ਕੇ ਰਕਾਬਗੰਜ ਲੱਖੀ ਦੇ ਮਗਰੇ ਪੁੱਜਾ। ਅੱਗੇ ਕੀ ਦੇਖੇ ਕਿ ਗੱਡੇ ਤਾਂ ਅਜੇ ਉਹਨਾਂ ਸਾਰੇ ਖੋਲ੍ਹੇ ਵੀ ਨਹੀਂ, ਪਿੰਡ ਨੂੰ ਅੱਗ ਲੱਗ ਰਹੀ ਹੈ ਅਤੇ ਸਾਰੇ ਅੱਗ ਬੁਝਾ ਰਹੇ ਹਨ। ਤਦ ਉਸਦਾ ਸ਼ੁਭਾ ਵੀ ਦੂਰ ਹੋ ਗਿਆ, ਪਰ ਫਿਰ ਵੀ ਗੱਡਿਆਂ ਵਿੱਚ ਸਰਸਰੀ ਨਜ਼ਰ ਮਾਰ ਕੇ ਪੂਰੀ ਤਸੱਲੀ ਕਰਕੇ ਮੁੜ ਗਿਆ ਕਿ ਇਹਨਾਂ ਨੇ ਨਹੀਂ ਆਉਂਦਾ। ਜਦ ਅਹਿਦੀਏ ਟੁਰ ਗਏ ਤਦ ਲੁਬਾਣੇ ਜੋ ਦਿਖਾਵੇ ਮਾਤਰ ਦਾ ਯਤਨ ਅੱਗ ਬੁਝਾਉਣ ਦਾ ਕਰ ਰਹੇ ਸੀ, ਉਹ ਛੱਡ ਕੇ ਧੜ ਵਾਲੇ ਥਾਂ ਹੋਰ ਬਾਲਣ ਪਾਉਣ ਲੱਗ ਗਏ। ਇਉਂ ਧੰਨ ਗੁਰਸਿੱਖੀ ਨੇ ਆਪਣੇ ਅਰਸ਼ੀ ਦਾਤੇ ਉਹਨਾਂ ਲਈ ਸਰੀਰ ਵਾਰ ਗਏ। ਪਿਆਰੇ ਦਾ ਸਰੀਰ ਦੁਵੈਖੀਆਂ ਦੇ ਹੱਥੋਂ ਬਚਾ ਕੇ ਸੰਸਕਾਰ ਕੀਤਾ। ਸਾਹਿਬ ਚੰਦ, ਸਿਦਕ ਇਸੇ ਦਾ ਨਾਂ ਹੈ। ਦਿਲ ਦਾ ਪਿਆਰ ਇਹੋ ਸ਼ੈ ਹੈ। ਔਰੰਗਜ਼ੇਬ ਮੂਰਖ ਹੈ ਜੋ ਦਿਲ ਵਾਲਿਆਂ ਨੂੰ ਵੀ ਛੇੜ ਦਿੱਤਾ ਸੀ। ਮੁਰਦਾ ਮਨ ਲੋਕ ਤਾਂ ਮਰ ਜਾਂਦੇ ਹਨ, ਪਰ ਲੱਗੀਆਂ ਵਾਲੇ ਦਿਲ ਸਰੀਰ ਤੋਂ ਪਹਿਲੇ ਹੀ ਉਪਰਾਮ ਹੁੰਦੇ ਹਨ। ਉਹਨਾਂ ਦੇ ਦਿਲ ਨੂੰ ਕਿਹੜੀ ਤਾਕਤ ਭੰਨ ਸਕਦੀ ਹੈ? ਪ੍ਰੇਮ ਸੂਰ ਦੀਆਂ ਰੋਸ਼ਨ ਕਿਰਨਾਂ ਜਦ ਦਿਲਾਂ ਵਿੱਚ ਦਮਕ ਉੱਠਦੀਆਂ ਹਨ ਤਾਂ ਉਹ ਹੀਰਾ ਕਣੀਆਂ ਹੋ ਅਮਰ ਚਾਨਣ ਰੇਖਾ ਬਣ ਜਾਂਦੀਆਂ ਹਨ। ਕੌਣ ਉਹਨਾਂ ਨੂੰ ਮੇਟ ਸਕਦਾ ਹੈ? ਜੀਵਦਿਆਂ ਨੂੰ ਮਾਰਨ ਦਾ ਯਤਨ ਆਪਣੀ ਮੌਤ ਨੂੰ ਸੰਦੇਸ਼ੇ ਘੱਲਣੇ ਹਨ, ਪਰ ਰਾਜਮਦ ਬੁਰੀ ਬਲਾ ਹੈ। ਕੌਣ ਹੈ ਜੋ ਪ੍ਰਭਤਾ ਪਾ ਕੇ ਹੋਸ਼ ਨੂੰ ਟਿਕਾਣੇ ਰੱਖਦਾ ਹੈ ਅਤੇ ਵਿਚਾਰ ਨੂੰ ਉੱਡਣੋਂ ਰੋਕ ਬਹਾਉਂਦਾ ਹੈ? ਕੋਈ ਵਿਰਲਾ ਵਟਪਾਗੀ। ਵੀਰਾ, ਭਾਵੇਂ ਦਿੱਲੀ ਵਿੱਚ ਸਿੱਖ ਥੋੜ੍ਹੇ ਹਨ ਅਤੇ ਜੋ ਹਨ ਉਹ ਦਬਕ ਗਏ ਅਤੇ ਕੁਸਕੇ ਨਹੀਂ, ਪਰ ਦੇਖ ਲੈ ਇਹ ਲੱਖੀ ਅਤੇ ਜੈਤ ਅਤੇ ਊਦਾ, ਇਹ 3 ਸਿੱਖ ਕਿਸ ਚੋਟੀ ਦੇ ਮਰਦ ਨਿਕਲੇ ਹਨ? ਬਸ ਇੱਕ ਹੋਵੇ ਮਰਦ ਤਾਂ ਕਹੀਦਾ ਹੈ ਮਰਦ ਦੀ ਬੱਦੀ ਖੜੀ ਹੈ, ਇੱਥੇ ਤਾਂ 3 ਨਿਕਲੇ। ਨੰਦ ਚੰਦ, ਸੱਚ ਹੈ, ਪਰ ਸਵਾਦ ਆ ਜਾਂਦਾ ਜੇ ਦਿੱਲੀ ਵਿੱਚੋਂ ਨਿਤਰਦੇ ਸੋਹਣੇ ਹੋਰ ਅਤੇ ਇੱਕ ਉਸ ਪਿਆਰੀ ਜੋਤ ਉੱਤੇ ਆ ਕੇ ਸ਼ਹੀਦ ਹੁੰਦੇ ਸੈਂਕੜੇ ਪਰਵਾਨੇ। ਹਾਂ, ਸਵਾਦ ਆ ਜਾਂਦਾ ਜਾਨ ਭਰ ਜਾਂਦੀ ਮਰ ਮਿੱਟੀ ਪਰਜਾ ਵਿੱਚ। ਸਾਹਿਬ ਚੰਦ, ਜੇਰਾ ਕਰੋ, ਜਾਨ ਭਰ ਦਿੱਤੀ ਹੈ ਉਸ ਸੀਸ 'ਤੇ ਖੇਡਣ ਵਾਲੇ ਸੋਹਣਿਆਂ ਦੇ ਸਿਰਤਾਜ ਗੁਰੂ ਤੇਗ ਬਹਾਦਰ ਨੇ। ਹੁਣ ਜਾਗ ਆ ਗਈ ਸਮਝੋ। ਜਾਗ ਤਾਂ ਆ ਗਈ ਜਦੋਂ ਸੁਲਤਾਨਪੁਰ ਤੋਂ ਟੁਰੇ ਗੁਰੂ ਬਾਬਾ ਨਾਨਕ ਜੀ। ਹਾਂ, ਜਾਗ ਆ ਗਈ ਜਦ ਜਾਨ 'ਤੇ ਖੇਡ ਗਏ ਸ਼ਾਂਤੀ ਦੇ ਸਰੋਵਰ ਗੁਰੂ ਅਰਜਨ ਦੇਵ ਜੀ। ਹਾਂ, ਜਾਗ ਆ ਗਈ ਜਦੋਂ ਖੰਡਾ ਖੜਕਾ ਦਿੱਤਾ ਖੜਕਧਾਰੀ ਗੁਰੂ ਹਰਗੋਬਿੰਦ ਸਾਹਿਬ ਨੇ। ਅਤੇ ਹਾਂ, ਹੁਣ ਨਜ਼ਰ ਟਿਕਾਓ ਇਸ ਪਿਆਰੇ ਕਿਸ਼ੋਰ ਗੁਰੂ 'ਤੇ, ਇਸ ਨਵੀਂ ਨਵੀਂ ਹਰੀ ਹਰੀ ਉਦੀ ਉਦੀ ਤ੍ਰਿਖੀ ਤ੍ਰਿਖੀ ਗੁਰੂ ਕਰੂੰਬਲੀ 'ਤੇ ਨੈਣ ਲਾਓ। ਮੈਨੂੰ ਤਾਂ ਇਹ ਦਿਸਦਾ ਹੈ ਕਿ ਜਾਨ ਪਾ ਦਿੱਤੀ ਹੈ ਗੁਰੂ ਤੇਗ ਬਹਾਦਰ ਨੇ, ਅਤੇ ਜਾਨ ਦਾ ਅਲਾਂਬਾ ਬਾਲ ਦੇਣਾ ਹੈ ਇਸ ਕਿਸ਼ੋਰ ਅਵਸਥਾ ਵਿੱਚ ਖੇਡ ਰਹੇ ਰੱਬੀ ਨੂਰ ਨੇ। ਇਹਨੇ ਨੂੰ ਆ ਗਏ ਮੁਲਤਾਨ ਦੇ ਇਲਾਕੇ ਦੇ ਮਸੰਦ ਦੁਲੀਚ ਚੰਦ, ਜਿਨ੍ਹਾਂ ਨੂੰ ਲੋਕ ਦੁਲੱਚਾ ਆਖਦੇ ਹੁੰਦੇ ਸਨ। ਉਹਨਾਂ ਨੇ ਵੀ ਹਰ ਦਿੱਤਾ ਜੀ ਨਾਲ ਭਾਈ ਗੁਰਦਿੱਤੇ ਜੀ ਦੇ ਗੁਰੂ ਵਿਯੋਗ ਵਿੱਚ ਚੋਲਾ ਛੱਡ ਦੇਣ ਪਰ ਪਰਚਾਉਣੀ ਕੀਤੀ ਅਤੇ ਸਾਰੀ ਗੱਲਬਾਤ ਜਿਹੜੀ ਹੋ ਚੁੱਕੀ ਸੀ ਸੰਖੇਪ ਜਿਹੀ ਮੁੜ ਕੇ ਸੁਣੀ ਅਤੇ ਫਿਰ ਸਾਹਿਬ ਚੰਦ ਨੇ ਕਿਹਾ, ਤੁਸੀਂ ਕਹਿ ਰਹੇ ਸੀ ਮੁਰਦਾ ਹੋ ਚੁੱਕੀ ਪਰਜਾ ਵਿੱਚ ਜਾਨ ਭਰਨ ਦੀ ਗੱਲ। ਦੇਖੋ ਮਤੀ ਦਾਸ ਜੀ ਵੈਰੀ ਦੇ ਆਰੇ ਨਾਲ ਚੀਰੇ ਗਏ, ਸੀ ਨਾ ਕੀਤੀ, ਸਿੱਖੀ ਸਵਾਸਾਂ ਪਰਯੰਤ ਨਿਭੀ। ਭਾਈ ਦਿਆਲਾ ਮੁਸ਼ਕਾਂ ਬੰਨ ਕੇ ਉਬਲਦੀ ਦੇਗ ਵਿੱਚ ਪਾਏ ਗਏ, ਪਰ ਹਾਂ ਧਰਮੋਂ ਨਾ ਡੋਲੇ, ਹੌਲ ਨਾ ਖਾਧਾ, ਗਏ ਕਸ਼ਟਾਂ ਦੇ ਮੂੰਹ ਅਤੇ ਮੌਤ ਦੇ ਦੁਆਰ ਸਿਦਕਾਂ ਨਾਲ ਸੇਰੇ ਬੰਨ ਕੇ, ਜਿਵੇਂ ਜਾਵੇ ਕੋਈ ਲਾੜਾ ਲਾੜੀ ਪ੍ਰਣਾਵਣ। ਵਾਹ ਭਾਈ ਦਿਆਲਾ, ਗੁਰੂ ਸਾਹਿਬ ਜੀ ਦਾ ਸਾਕਾ ਅਤੇ ਇਹਨਾਂ ਦੋਹਾਂ ਪੂਜਨੀਕ ਸਿੱਖਾਂ ਦੀ ਸ਼ਹਾਦਤ ਜੋ ਲੋਕਾਂ ਨੇ ਦੇਖੀ, ਜੋ ਹਜ਼ਾਰਾਂ ਦੇ ਸਾਹਮਣੇ ਵਰਤੀ, ਦੇਸ਼ ਵਿੱਚ ਧੁੰਮ ਗਈ ਅਤੇ ਜਾਨ ਪਾ ਗਈ। ਪਰ ਤੱਕੋ ਭਾਈ ਗੁਰਦਿੱਤੇ ਦਾ ਪ੍ਰੇਮ, ਬਿਨਾਂ ਕਸ਼ਟ ਅਤੇ ਮਜਬੂਰੀ ਦੇ ਅਤੇ ਬਿਨਾਂ ਕਿਸੇ ਦੇ ਦੇਖੇ ਦੇ ਅਲੱਗ ਉਜਾੜ ਵਿੱਚ ਜਾ ਸਰਪੁੰਜ ਵਾਂਗੂ ਸਰੀਰ ਛੋੜ ਦਿੱਤਾ। ਇਹ ਪ੍ਰੇਮ, ਇਹ ਪਿਆਰੇ ਦੀ ਜੁਦਾਈ ਨਾ ਚੱਲ ਸਕਣ ਵਾਲਾ ਪ੍ਰੇਮ ਸਿੱਖੀ ਮੰਡਲ ਵਿੱਚ ਪਿਆਰ ਅਤੇ ਆਪਾਵਾਰ ਦੀ ਰੂਹ ਫੂਕ ਗਿਆ ਹੈ। ਦੁਲੱਚਾ, ਤੁਸੀਂ ਸਤਿਕਾਰਯੋਗ ਹੋ। ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ। ਸਤਿਗੁਰਾਂ ਦੀ ਕਰਨੀ ਨੂੰ ਕੌਣ ਪੁੱਜਦਾ ਹੈ? ਸਿੱਖਾਂ ਦੇ ਕਾਰਨਾਮੇ ਅਦੁੱਤੀ ਹਨ, ਪਰ ਇੰਨੀ ਗੱਲ ਦੱਸੋ ਕਿ ਭਾਈ ਗੁਰਦਿੱਤਾ ਜੀ ਦਾ ਸਰੀਰ ਤਿਆਗਣਾ ਆਤਮਘਾਤ ਨਹੀਂ? ਆਤਮਘਾਤ ਗੁਰੂ ਘਰ ਵਿੱਚ ਨਹੀਂ ਸਿਖਾਇਆ ਗਿਆ? ਤੁਸੀਂ ਭਾਈ ਹਰਦਿੱਤਾ ਜੀ, ਇਸ ਨੂੰ ਮੇਰੀ ਗੁਸਤਾਖੀ ਨਾ ਸਮਝਣੀ, ਮੈਂ ਇੱਕ ਗੱਲ ਸਮਝਣ ਵਾਸਤੇ ਆਖਿਆ ਹੈ, ਨਹੀਂ ਤਾਂ ਮੈਂ ਭਾਈ ਗੁਰਦਿੱਤਾ ਜੀ ਦੀ ਆਪ ਸਲਾਹਤ ਕਰਨ ਵਾਲਾ ਹਾਂ। ਹਰਦਿੱਤਾ ਜੀ, ਸੱਜਣਾ ਤੂੰ ਮਸੰਦ ਹੈ, ਸੰਗਤ ਵਿੱਚ ਸਨਮਾਨਯੋਗ ਹੈ, ਮੈਂ ਤੈਨੂੰ ਕੀ ਦੱਸਾਂ? ਆਤਮਘਾਤ ਆਉਂਦਾ ਹੈ ਗੁੱਸੇ, ਕ੍ਰੋਧ, ਨਿਰਾਸਾ, ਦਿਲਗੀਰੀ, ਸਰੀਰ ਅਤੇ ਮਨ ਦੀ ਅਤ ਹਾਰ ਵੇਲੇ ਕਿਸੇ ਸਰੀਰਕ ਤਰੀਕੇ ਨਾਲ ਸਰੀਰ ਨੂੰ ਭੰਨ ਸਿੱਟਣਾ ਕਿ ਦੁੱਖ ਚੱਲ ਨਹੀਂ ਆਉਂਦਾ, ਸਰੀਰ ਦੀ ਹੀ ਮਿੱਟੀ ਮੁਕਾਓ। ਭਾਈ ਗੁਰਦਿੱਤਾ ਜੀ ਨੂੰ ਗੁੱਸਾ, ਰੰਜ, ਕ੍ਰੋਧ, ਨਿਰਾਸਾ ਕੋਈ ਨਹੀਂ ਸੀ। ਕੈਦੋਂ ਛੁੱਟ ਆਏ, ਸ਼ਹੀਦ ਹੋਣੋਂ ਬਚ ਗਏ। ਘਰ ਉਹਨਾਂ ਦੇ ਰਾਜ ਹੈ, ਪਦਾਰਥ ਹੈ, ਫੌਜ ਹੈ, ਸਿੱਖੀ ਹੈ, ਖਜ਼ਾਨਾ ਹੈ, ਪਰਿਵਾਰ ਹੈ, ਅਸੀਂ ਸਾਰੇ ਦਾਸ ਹਾਂ। ਫਿਰ ਉਹ ਆਪਣੇ ਪ੍ਰੀਤਮ ਦਾ ਵਿਯੋਗ ਨਹੀਂ ਚੱਲਦੇ, ਉਹਨਾਂ ਦੇ ਪ੍ਰੇਮ ਵਿੱਚ ਨਾਲ ਤੁਰਦੇ ਹਨ। ਕਿੱਡਾ ਉੱਚਾ ਭਾਵ ਹੈ! ਫਿਰ ਉਹ ਛੁਰੀ ਨਹੀਂ ਮਾਰ ਮਰਦੇ, ਕੁਛ ਖਾ ਨਹੀਂ ਮਰਦੇ, ਜਮਨਾ ਪਾਰ ਜਾਂਦੇ ਹਨ, ਉਸ ਵਿੱਚ ਛਾਲ ਮਾਰ ਨਹੀਂ ਮਰਦੇ। ਇਕਾਂਤ ਸੁਥਰੇ ਥਾਂ ਬੈਠ, ਪ੍ਰਾਣ ਦਸਮ ਦੁਆਰ ਚੜ੍ਹਾ, ਪਿਆਰੇ ਦੇ ਧਿਆਨ ਮਗਨ ਹੋ। ਬਿਰਹਿ ਚੋਟ ਨਾਲ ਸਰੀਰ ਤਿਆਗਦੇ ਹਨ, ਇਹ ਕੌਣ ਕਰ ਸਕਦਾ ਹੈ? ਕੇਵਲ ਉਹ ਜਿਸ ਦਾ ਪ੍ਰੇਮ ਹੱਦ ਬੰਨੇ ਟੱਪ ਚੁੱਕਾ ਹੈ, ਜਿਸ ਨੂੰ ਪਿਆਰੇ ਦਾ ਵਿਯੋਗ ਹੀ ਬਿਰਹੋਂ ਦੀ ਚੋਟ ਮਾਰਦਾ ਹੈ ਅਤੇ ਬਿਰਹੈ ਚੋਟ ਹੀ ਪ੍ਰਾਣ ਅੰਤ ਕਰ ਦਿੰਦੀ ਹੈ। ਇਸ ਨੂੰ ਨਾ ਮਹਿਰਮ ਹਿਰਦੇ ਤਾਂ ਕੀ ਪ੍ਰੇਮੀ ਹਿਰਦੇ ਵੀ ਤਾਂ ਸਮਝ ਸਕਦੇ ਹਨ ਜਦ ਪ੍ਰੇਮ ਦੀ ਅਵਧੀ ਨੂੰ ਅਨੁਭਵ ਕਰ ਲੈਣ। ਤਾਂ ਕੇਵਲ ਅੰਦਰਲੇ ਬਿਰਹੋਂ ਦੀ ਤੀਖਣਤਾ ਵਿੱਚ ਪ੍ਰਾਣਾਂ ਦਾ ਸੀਸ ਨੂੰ ਚੜ੍ਹ ਸਰੀਰੋਂ ਨਿਕਲ ਜਾਣਾ, ਇਹ ਹਰ ਕਿਸੇ ਦੇ ਕਰਨ ਦੀ ਗੱਲ ਹੈ। ਪ੍ਰੇਮ ਦੀ ਅਵਧੀ ਅਤੇ ਅਭਿਆਸ ਦੀ ਪਰਪਕਤਾ ਨੇ ਦਸਮ ਦੁਆਰ ਤੋਂ ਰਾਹ ਲਿਆ ਪਰਲੋਕ ਦਾ। ਇਹ ਆਤਮਘਾਤ ਨਹੀਂ, ਇਹ ਤਾਂ ਲੱਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਣਿਆਲੇ ਤੀਰ। ਕਿ ਮੈਨੂੰ ਸਤਿਗੁਰ ਨਾਲ ਪ੍ਰੇਮ ਨਹੀਂ? ਕਿ ਮੈਨੂੰ ਉਹਨਾਂ ਦੇ ਵਿਛੋੜੇ ਦਾ ਸਲ ਨਹੀਂ? ਮੈਂ ਸੱਚ ਕਹਿੰਦਾ ਹਾਂ, ਮੈਂ ਕਈ ਦਿਨ ਅੰਨ ਨਹੀਂ ਖਾ ਸਕਿਆ, ਪਰ ਮੈਂ ਮਰਿਆ ਨਹੀਂ। ਮੈਂ ਚਾਹੁੰਦਾ ਸਾਂ, ਹੁਣ ਚਾਹੁੰਦਾ ਹਾਂ ਕਿ ਭਰਾ ਦੇ ਮਗਰੋਂ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜਾਂ, ਪਰ ਮੇਰੇ ਪ੍ਰੇਮ ਵਿੱਚ ਉਹ ਤੀਖਣਤਾ ਨਹੀਂ ਜੋ ਵੱਡੇ ਵੀਰ ਜੀ ਦੇ ਪ੍ਰੇਮ ਵਿਨੇ ਕਲੇਜੇ ਵਿੱਚ ਸੀ। ਸਾਹਿਬ ਚੰਦ, ਸੱਚ ਹੈ, ਨੈਣ ਭਰ ਕੇ ਜੀਉਂਦਾ ਹੀ ਰਿਹਾ ਏ ਪਾਪੀ ਸਰੀਰ। ਸਤਿਗੁਰ ਤੇਗ ਬਹਾਦਰ ਪਿਆਰੇ ਦੇ ਖੇਤ ਤੇ ਸਾਕੇ ਸੁਣ ਕੇ ਦੇਹ ਨਾ ਛੱਡ ਗਏ ਪ੍ਰਾਣ, ਪਾਪੀ ਸਰੀਰ ਵਿੱਚ ਹੀ ਰਹੇ। ਬਿਰ ਹੈ ਚੋਟ ਨਾਲ ਮਰਨਾ ਕੋਈ ਬਨਾਵਟੀ ਬਹਾਨੇ ਜਾਂ ਨਿਰਾਸ਼ਾ ਦੀ ਗੱਲ ਨਹੀਂ, ਉਹ ਬੇਵਸੀ ਖੇਡ ਹੈ। ਨਾਨਕ ਸਤੀਆਂ ਜਾਣੀਆਂ ਜੇ ਬਿਰ ਹੈ ਚੋਟ ਮਰਨ, ਸਭਨਾ ਦੇ ਨੈਣ ਭਰ ਆਏ ਅਤੇ ਚੁੱਪ ਛਾ ਗਏ। ਦੁਲੱਚਾ ਮੇਰੇ ਸਤਿਕਾਰਯੋਗ ਸੱਜਣੋ, ਪ੍ਰੇਮ ਅਤੇ ਸਿੱਖੀ ਪ੍ਰਚਾਰ ਅਤੇ ਜੀਵਨ ਜੋ ਕੁਛ ਹੈ ਸਤਿਗੁਰ ਦੇ ਵਜੂਦ ਨਾਲ ਹੈ। ਅਸੀਂ ਲੱਖ ਹੋਵੀਏ ਕਿਸ ਗਿਣਤੀ ਵਿੱਚ, ਜੇ ਹੁਣ ਗੋਬਿੰਦ ਕਿਧਰੇ ਸਤਿਗੁਰੂ ਗੋਬਿੰਦ ਪਿਆਰੇ ਜੀ ਦਾ ਵਜੂਦ ਹੈ ਤਾਂ ਸਾਰੀ ਸਿੱਖੀ ਤਿਲਕ ਦੇਣ ਆ ਰਹੀ ਹੈ। ਮੇਰਾ ਮੂੰਹ ਸੜੇ ਜੇ ਆਪ ਦਾ ਸਰੀਰ ਹੈ ਤਾਂ ਹੀ ਸਭ ਕੁਛ ਹੈ, ਨਹੀਂ ਤਾਂ ਅਸੀਂ ਕੀ ਹਾਂ ਲਾੜੇ ਬਿਨ ਜੰਝ ਕੀ। ਹਰਦਿੱਤਾ ਜੀ ਘਬਰਾ ਕੇ ਫਿਰ। ਦੁਲੱਚਾ ਸਤਿਗੁਰ ਦੇ ਘਰ ਦਾ ਔਰੰਗੇ ਨਾਲ ਹੁਣ ਮੁਕਾਬਲਾ ਛਿੜ ਪਿਆ ਹੈ, ਇਸ ਨੂੰ ਕਿਵੇਂ ਸੰਭਾਲ ਲਓ? ਸਿਆਣੇ ਹੋ, ਵਿਖਾਂਦ ਮਿਟ ਜਾਏ ਤਾਂ ਚੰਗੀ ਹੈ। ਸਾਹਿਬ ਚੰਦ ਠੀਕ ਹੈ, ਪਰ ਕੌਣ ਮੇਟੇ, ਕਿਵੇਂ ਮੇਟੇ? ਦੁਲੱਚਾ ਕੋਈ ਰਾਹ ਕੱਢੋ, ਸਿਆਣੇ ਹੋ, ਦਾਨੇ ਹੋ। ਨੰਦ ਚੰਦ ਇੱਕੋ ਹੀ ਰਾਹ ਹੈ, ਜੋ ਔਰੰਗੇ ਦੇ ਚੱਲ ਪੈਰੀ ਪਾਓ, ਦੀਨ ਕਬੂਲ ਲਓ, ਜਗੀਰਾਂ ਲਓ, ਜੁਗਾ ਜੀਓ। ਸਿਵਾ ਸ਼ਰਨ ਲੈਣ ਦੇ ਪਤਤ ਆਉਣ ਦੇ ਜਰਵਾਣੇ ਨਾਲ ਵੀ ਕਦੇ ਬਣੀ ਹੈ? ਦੁਲੱਚਾ ਨੈਣ ਭਰ ਕੇ ਫਿਰ ਪੂੰਝ ਕੇ, ਸੋਣਿਓ ਇੱਕ ਨਿੱਕੀ ਜਿਹੀ 10 ਵਰ੍ਹੇ ਦੀ ਜਿੰਦੜੀ ਸਾਡੇ ਪਾਸ ਹੈ, ਇਸੇ ਨਾਲ ਸਾਰੇ ਜੀਂਦੇ ਹਾਂ। ਇਹ ਜੇ ਸੁੱਖ ਹੋਵੇ ਤਾਂ ਕੀ ਰਹੇਗਾ, ਇਸ ਦੀ ਖੈਰ ਮਨਾਓ। ਕਿਵੇਂ ਸ਼ਾਨ ਨੂੰ ਰਿਜਾਓ ਜੋ ਅੱਗੋਂ ਸੁੱਖ ਵਰਤੇ ਮੈਂ ਭਲਾ ਲੋਚਦਾ ਹਾਂ। ਹਰਦਿੱਤਾ ਜੀ ਤੁਸੀਂ ਪੁਰਾਣੇ ਸੇਵਕ ਹੋ, ਭਲਾ ਕਿਉਂ ਨਾ ਲੋਚੋ? ਪਰ ਕੋਈ ਨਵੀਂ ਗੱਲ ਨਹੀਂ, 5ਵੀਂ ਪਾਤਸ਼ਾਹ ਦੇ ਸਾਕੇ ਮਗਰੋਂ 6ਵੇਂ ਦਾਤਾ ਜੀ ਨੇ ਇਨ ਨਾ ਮੰਨੀ, ਸ਼ਰਨ ਨਾ ਲਈ, ਖੰਡਾ ਖੜਕਾਇਆ। ਹੁਣ ਇਸ 10ਵੇਂ ਜਾਮੇ ਦੇ ਲੱਛਣ ਉਹ ਦਾਦਾ ਗੁਰੂ ਵਰਗੇ ਦਿਸ ਰਹੇ ਹਨ। ਸਾਡੀ ਜਾਂਚੇ ਤਾਂ ਫਿਰ ਖੰਡਾ ਖੜਕੇਗਾ, ਦੁੱਖ ਕਸ਼ਟ ਅਤੇ ਸ਼ਹੀਦੀਆਂ ਆਉਣਗੀਆਂ, ਪਰ ਅੰਤ ਸੱਚ ਜਿੱਤੇਗਾ। ਤੁਰਕ ਮਰੇਗਾ, ਜੜ ਨਾ ਮੇਖ, ਗੁਰੂ ਕਿਆਂ ਦਾ ਉਦਮ ਸਫਲ ਹੋਵੇਗਾ। ਦੁਲੱਚਾ ਇਸੇ ਗੱਲ ਤਾਂ ਮੈਂ ਕੰਬਦਾ ਹਾਂ, ਭਲਾ ਜਦੋਂ ਸਤਿਗੁਰ ਜਵਾਨ ਹੋ ਜਾਵੇ ਜੋ ਚਾਹੇ ਸੋ ਕਰੇ, ਅਜੇ ਤਾਂ ਬਾਲਕਾ ਹੈ। ਮਾਮਾ ਕਿਰਪਾਲ ਚੰਦ ਵੱਡੇ ਹਨ, ਤੁਸੀਂ ਬੁੱਢੇ ਕੇ ਦੇ ਘਰਾਣੇ ਦੇ ਵੱਡੇ ਹੋ। ਬਾਲ ਅਵਸਥਾ, ਹਾਂ ਕਿਸ਼ੋਰ ਅਵਸਥਾ ਵਿੱਚ ਤਾਂ ਤੁਸੀਂ ਸ਼ਾਂਤੀ ਸੁਲਹ ਠੰਡ ਪਾਸੇ ਪਾਓ ਅਤੇ ਚੁੱਪ ਚਾਪ ਹੋ ਜਾਓ। ਦੁਸ਼ਮਣ ਨੂੰ ਸਾੜਾ ਨਾ ਦਿਓ, ਜਿੱਕੂ ਹੁਣ ਤਿਲਕ ਦੀ ਰਸਮ ਵਾਸਤੇ ਸਾਰਾ ਜਹਾਨ ਟੁੱਟ ਕੇ ਆ ਰਿਹਾ ਹੈ, ਕੀ ਲੋੜ ਹੈ, ਛੁਪਾਤੇ ਕਰ ਲਓ। ਔਰੰਗਾ ਆਖੇਗਾ ਵੇਖੋ ਕਿਹੜੇ ਕਰੜੇ ਹਨ, ਉੱਧਰ ਤਾਂ ਮੈਂ ਇਹਨਾਂ ਦੇ ਆਗੂ ਨੂੰ ਕਤਲ ਕਰਦਾ ਹਾਂ, ਚੋਟੀ ਦੇ ਸਿੱਖਾਂ ਨੂੰ ਚੀਰਦਾ ਅਤੇ ਉਬਾਲਦਾ ਹਾਂ, ਇੱਧਰ ਇਹ ਨਿਰਭੈ ਅੱਗੇ ਤੋਂ ਵੱਧ ਇਕੱਠੇ ਹੁੰਦੇ ਹਨ, ਰੌਣਕਾਂ ਕਰਦੇ ਹਨ। ਗੁਰੂ ਅਜੇ ਕਿਸ਼ੋਰ ਹੈ, ਕਿਸ਼ੋਰ ਤੋਂ ਭਾਵ 10-11 ਵਰ੍ਹੇ ਤੋਂ 15 ਵਰ੍ਹੇ ਦੀ ਉਮਰ ਨੂੰ ਕਿਸ਼ੋਰ ਅਵਸਥਾ ਆਖਦੇ ਹਨ। ਕੱਲ੍ਹ ਪਿਤਾ ਸਾਕਾ ਵਰਤਾ ਰਹੇ ਹਨ, ਅੱਜ ਉਹ ਤੀਰ ਚਲਾਉਂਦਾ ਅਤੇ ਆਏ ਸਿੱਖਾਂ ਤੋਂ ਕਟਾਰਾਂ ਕਮਾਨਾਂ ਅਤੇ ਖੰਜਰਾਂ ਦੇ ਪੱਤੇ ਪੁੱਛਦਾ ਹੈ। ਇਸ ਤਰ੍ਹਾਂ ਹੋਰ ਸਖਤੀ ਆਵੇਗੀ, ਅੱਗੇ ਅਸਾਂ ਕੀ ਕੀਤਾ ਹੈ ਅਤੇ ਹੁਣ ਕੀ ਕਰ ਲਵਾਂਗੇ। ਠੀਕ ਪਾਤਸ਼ਾਹਾਂ ਦੇ ਰਾਜ ਪਾਪਾਂ ਨਾਲ ਨਸ਼ਟ ਹੁੰਦੇ ਹਨ, ਪਰ ਚਿਰ ਕਿੰਨਾ ਕੋ ਲੱਗਦਾ ਹੈ, ਸੋ ਕੋਈ ਬਿਧ ਸ਼ਾਂਤੀ ਦੀ ਕੱਢੋ। ਸਾਹਿਬ ਚੰਦ ਦੁਲੱਚਾ ਜੀ ਗੁੱਸੇ ਨਾ ਹੋਵਿਓ, ਤੁਸੀਂ ਗੁਰਸਿੱਖੀ ਨੂੰ ਕਿਹੜੇ ਪਾਸੇ ਲੈ ਤੁਰੇ ਹੋ? ਇਹ ਅਕਾਲ ਪੁਰਖ ਦਾ ਆਪਣਾ ਸਿੱਖੀ ਪੰਥ ਹੈ। ਦੱਸੋ ਗੁਰੂ ਸਾਹਿਬ ਉਸਦੇ ਘੱਲੇ ਆਏ ਹਨ, ਹੁਕਮ ਨਾਲ ਜੁੜੇ ਹਨ, ਇਹਨਾਂ ਦੇ ਸਿਰ 'ਤੇ ਉਸਦਾ ਹੱਥ ਹੈ। ਦੇਖੋ ਗੁਰੂ ਹਰਕਿਸ਼ਨ ਜੀ ਦੀ ਕੀ ਉਮਰਾਂ ਸੀ, ਉਹਨਾਂ ਨੇ ਈਨ ਮੰਨੀ ਸੀ? ਫਿਰ ਤੱਕੋ ਜੋ ਕੁਛ ਕਰ ਗਏ, ਕਮਾਲ ਹੈ ਕਿ ਨਹੀਂ? ਫਿਰ ਵੇਖੋ ਇਹ ਉਮਰਾਂ 'ਤੇ ਗੁਰੂ ਤੇਗ ਬਹਾਦਰ ਜੀ ਦੀ ਚੋਣ ਹੈ ਕਿ ਨਾ, ਪਾਰਦਰਸ਼ਕ ਨਜ਼ਰ 'ਤੇ ਰੱਬੀ ਮਾਮਲਾ। ਧੰਨ ਗੁਰੂ ਹਰਕ੍ਰਿਸ਼ਨ, ਡਰੋ ਨਾ, ਇਹ ਦਾਤਾ ਜਿਸਦੇ ਤਿਲਕ ਲਈ ਇਕੱਠੇ ਹੋ ਰਹੇ ਹਾਂ, ਉਹ ਅਰਸ਼ੀ ਜੋਤ ਹੈ, ਜੋ ਕਰੇਗਾ ਠੀਕ ਕਰੇਗਾ। ਅਸਾਂ ਸਿੱਖੀ ਸਿਦਕ ਨਾਲ ਗਰਦਨ ਝੁਕਾਉਣੀ ਹੈ। ਜੋ ਅਗਨ ਕੇ 6ਵੇਂ ਗੁਰਾਂ ਨੇ ਸਾਡੇ ਅੰਦਰ ਬਾਲ ਦਿੱਤੀ ਹੈ, ਉਹ ਨਹੀਂ ਬੁੱਝਣਾ। ਹਾਂ, ਅਸਾਂ ਹੁਣ ਆਨ ਸ਼ਾਨ ਵਿੱਚ ਰਹਿਣਾ ਹੈ, ਗੈਰਤ ਨਹੀਂ ਗਵਾਉਣੀ, अणख नहीं मारनी, मर्द हो के मर्दो पने वे जीव के साईं दा नाम सिमर के मुकम्मल आदमी बनना है। इस चिणंग ने अग हो के सीने बसीने मगना ते बलना है। तुसी औरंगे तो दबदे हो, मेरा चित करदा है टोटे हो के मरा, सरबंस रुड़ जाए पर हार ना मना। काश मैनु सिदक मिले, काश मेरे ते रहमत बरसे, काश मैं मती दास वांगू चीरिया जावा, ज्यों ज्यों कष्ट पैंदा है मन तकड़ा हुंदा है। की तुसां धर्म नू जालम दे जुलम तो सुतंत्र नहीं करना, की तुसां देश नू परजा नू अन्याइयां तो छुटकारा नहीं देना, जे देना है तां सीस तली ते। दुलच्चा सोने वीर जियो, तुसां वर्गे तां जुगा जीव, पर मेरे वर्गे मरण लड़के, हाँ भेटा देण लई मेरे वर्गे निकारे दियो। मैं कहिंदा तां इह पिया हाँ कि साडा सतगुर किशोर उमरां विच है, अजे आजात विहार भाव नाबालग है। उसका सोहना ते लोड़ींदा शरीर बचाओ, जालम दे जुलम तो रक्षा करो, वो है तां सब कुछ है। हर दिता जी, मेरा मूँह छोटा गल वड्डी है, पर साहेब बुढ़ा जी दी वंश होण करके मैनू अधिकार है कि प्यारे सतगुरु दी लाड ते नखरे विच तुहानू प्यार नाल झिड़क भी लवां, चाहो तुसी मैथों वड्डे भी होवो। सजणा दस खां किन्ने वरे दासी अकबर जदों हिंद दे राज दा बोझ उसदे सिर ते पिया, कुछ कर खां चेता। दुलच्चा होसी 13 को वरे दा, पर उसने राज संभालिया सी। हर दिता जी, राज गद्दी ते उस वेले बैठ गया ते उसदे पिता दे सेनापत बहराम ने राज संभालिया, पर की 13 वरे दी उम्र विच अकबर उस तरह दा सी जिस तरह 13 वरे दा हजारां मुंडे हुण तुर फिर रहे हन, कि कुछ फर्क सी। दुलच्चा की फर्क सी, हर दिता जमीन ते आसमान दा इक्को गल सुन ले, जदों हमायूं मर गया है बहराम पंजाब विच सेनापत सी, थोड़े चिर बाद जद हेमू सुल्तान आदिल शाह वालों भारी लश्कर लैके चढ़िया ते बहादरी नाल लड़दा अख विच तीर खा जख्मी हो टठा, तद गिरफ्तार होके अकबर दे दरबार विच आया। बहराम ने अकबर नू आख्या कि इस काफर नू खंजर नाल जख्मी कर ते फिर ए कातल होवे ते तू ऐसे दुष्ट दा नाश करके गाजी बने। उस वेले अकबर ने कहा कि कैदी वैरी नू मारना मेरी बहादरी दे बरखिलाफ है। सोच लै 13 वरे दा मुंडा साई जिसके दिल विच वीरता दा ए आदर्श सी, फिर जिस बहराम दी सूरबीरता पर किसे नू हरफ नहीं, ओ जदों हंकारी होया ते अकबर ने जदों उस सूरमे नू कोड़ी दा कर दिता ते राज सारा सिद्धा आप संभालिया, तद अकबर 17 वरे दा सी। दुलच्चा जी, 5 उंगलां बराबर नहीं, सारे इंसान इको जे नहीं, नक मूँह कन तां सब दे इको गिणती दे हन, पर अंदरली लियाकत अडड है। फिर सोचो दुनिया विच कई पुरख कलावान जमदे हैं, दिमागी लियाकत ते समझ दी इस कुदरत तो मिली कला नाली जमीन आसमान दा फर्क पै जांदा है, पर जिथे रूहानी कला नाल होवे उथे होर ही गल हो जांदी है। मैं अचर डिठा है कि जदों दुनियावी मंजलां विच बच्चे अनोखे काम करन तां लोग हैरान नहीं होंदे, तवारीखां वाले फखरा नाल लिखदे हैं, पर जद रूहानी मंडल विच रूहानी कला नाल बच्चे कोई अलोके कम करन तां लोग कैरियां अखां नाल वेखदे ते संसे वाले दिल नाल तोलदे। हां, मुआरखां नू लिखण वेले मौन पै जांदी है ते तुसी आप भरोसेवान हो के 6वें 7वें 8वें 9वें गुरां दे कौतुक तक के घबरा रहे हो। उच्चा उठ सजणा, गुरु दी जोत जगत दे साहिबे लियाकत लोकां तों कलावाना तों उचेरी शह है। गुरु तेग बहादुर जी ने जो कैदखाने विचों सुनेहा ते तिलक दा समान कलिया है कि गुरता दी गादी गुरु गोविंद सिंह जी नूं असां दित्ती है, ये काफ़ी है समझण लई कि जो कुछ 9 गुरु होए हन ओह कुछ ए होणगे ते हन, संसा क्यों ते वहम क्यों। कौन जमया है सूरज नूं हनेरा करन वाला, बदल लाए अणगिणत वेर आए, गजे गड़के सूरज अगे तण खलोते, पर आखर पाटे उड्डे हेठां डिगे सूरज अखंड रे। गुरु ज्योति अमरी शह है, भरोसा बन औरंगा ते उसका राज लोप हो जाणगे। गुरु साहिबां दा उद्यम सफल होवेगा, सिखी सदा टुरेगी, अगली गल वरती ही सोच लै। गुरु पंचम जी दे साके वेले छेवें सतगुर छोटी उम्रा विच सन, फिर वेख लै शाही फौजां नाल लड़दे देश दे विच ही गजदे। दुलच्चा चंगा वाह वाह, मैं आप सेवक हाँ, मैं भले लई दूरंदेशी दी गल आखी है। हरदिता जी, सजना दूरंदेशी बड़ी कीमती शह है, पर इन्हां दसां सतगुरां दा वजूद रूहानी कला वाला वजूद है, अर रूहानी कलावान है, अर सब तो उच्चे रूहानियां तो भी उच्चा है। सब ते वड्डा सतगुरु नानक जिन कल राखी मेरी, इन्हां दी सेवा इन्हां दे हुक्म वी टुरना ए दूरंदेशी है। दुनिया दे लोग इन्हां नूं नहीं समझ सकते, पर सानू मरमियां नूं राजदानां नूं निकटवर्तियां नूं सोझी चाहिए। हर कोई दूसरे नूं अपने तो हिसाब करके कुछ ओह जे अपने वर्गा समझदा है, पर कलावान ऐं नहीं परखींदा। दुलच्चा सज्जण जीओ, मेरी तां इन्नी बेनती है, कोई सियाणा शरीर थापो जो बचपन दे दिहाड़े सतगुर दे औकात संभाले, ते ऐसी रवश रखे जो पातशाह दा गुस्सा शमन हो जाए, ते सारे बच्चे रही। हरदिता जी, ओ सजना तू किथे, सरोवर विच रह के कमल दी सार नहीं पाई। मैं दास हाँ, पर सतगुर दे लाड विच फखर विच ते नखरे नाल आखदा हाँ, औरंगा खप खप मरेगा, गुरु घर अडोल रहेगा। जो गुरु करेगा सो ठीक निकलेगा, चाहो कदों निकले। बाकी रहा प्रबंध, मामा किरपाल चंद जी तो वध कौन सियाणा है, सारा राजकाज संभाली बैठे हैं, सारा प्रबंध सोहना टुर रहा है। दोवें माता जी, माता नानकी दादी जी ते माता गुजरी माँ जी आप दाने हैं, सब तरह रखिया संभाल कर रहे हैं, सारे मरमी हैं महरम हैं। ये वेख लै कि मामा भी ते मामा भी उस तेरे दसे बच्चे दा सब कुछ सवार दे, ते उस दे हासे खेड़े मुँह निकले बचन ते पैरा देंदे हैं। जरूरी तो जरूरी मामले विच जो उस रब दे बाल के दे मुँहों निकल जाता है, इंज करो तो सारा वो कुछ करते हैं। वो जानते हैं कि इस किशोर अवस्था के शरीर में जोत ना गुरु नानक दी है ना, वो शरीर वल नहीं पर जोत वल तकते हैं। जोत वल तक मित्रा, कुछ सुन के ते कन ला के हैं, ओ की सद है, हाँ तक वरेस निकी है ठीक, पर देख अमृत वेले पिता पितामा वांगू उठ बैठते हैं, समय सिर दीवान विच अपड़दे हैं, संगतां नाल मिठे मिठे वाक करके ठंड पा जांदे हन, किते होण किसे रंग होण रहरास वेले अपड़ जांदे हन। सतगुर नानक देव जी दी बाल वरेस वांग इलाई खिचां खांदे हन, सदड़े देंदे रबी कूकां कूक उठदे हन, नैण जोड़ इलाही रंग मगनहार हो जांदे हन, हैं त्रबक के फिर ओह बई ध्यान करो, ओ तको इलाही सदड़ा सुनो, ओ देखो किशोर गुरु जी दी धुनी आ रही है। सब संजम रहे सियाणपा, मेरा प्रभ सब किछ जानदा, प्रगट प्रताप वरतायो, सब लोग करे जयकार जियो। फिर चुप हो गई, फिर सद उठी, मेरे गुण अवगुण ना बिचारिया, प्रभ अपना बिरज समारिया, कंठ लाए कह राखियन लगे न तत्ती वाव जियो। फिर चुप हो गई, फिर सद उठी ते नेड़े हो गई, तेरियां सदा सदा चंगियाईयां, मैं रात देहे वड़ियाईयां, अनमंगिया दान देवना, कहो नानक सच संभाल जियो। श्री राग महला पहला। इन्हनू साई दे रंग रती मिठे मिठे प्यार विच भरी, शुकर शुकर दा मीं वसाउंदी किशोर गुरु जी दी मूर्ति आ खड़ी होई। तेरियां सदा सदा चंगियाइयां दी धुनी बार बार निक्की निक्की मिठी मिठी धुन अलापी जा रही है। नैण आकाशां वल खिंच रहे हैं। सारे शरीरां ने उठ के नमस्कार की थी। उस बाल वरेस किशोर अवस्था साईं दे लाडले दे मूँह तुनकार उठी, धन गुरु नानक, धन गुरु नानक, धन गुरु नानक। सारियां दियां नज़रां सुर होए साज वांगू धन गुरु नानक दे संगीत विच थर्रा उठियां। अद्धी घड़ी एहो कीर्तन एहो इलाही रंग दा नाद बजा रहा। नैण मुंद गए ते इसे रस विच मगन हो गए। मानो सतगुरु नानक अरशां विच खड़े हन अर मेहरां दा मीह वसा रहे हन ते ए सारे उस नाल निहाल हो रहे हन। इसे रंग नैण मुंदे गए ध्यान मगनार होंदे गए। जद नैण खुले तां ठंडा स्वाद वरत रहा सी। हाँ दुलच्चे वर्गे पक्के दुनियादार बाणक बिरती वाले ने भी एक वार तां रूह दे टिकाव दा ठोंका लै लीता, परंतु हुण ओ मोहनी किशोर मूर्ति गुम हो चुकी सी। पता नहीं पौण विच व्यापी लपट वांगू किधर उडार हो गई सी। भाई हरदिता जी दे रसीए गले दी सुर ने हुण एक गमकार खादा ते एक डाढ़ी मिठी ते कंपी सुर विच एक कीर्तन उचार होया। हाँ गुसाई दा पहलवानड़ा मैं गुरमिल उच दुमालड़ा, सब होई छिंज इकट्ठियां दे बैठा वेखै आप जियो। वात वजन टमक भेरियां मल्लथे लेंदे फेरियां, नियाते पंज जवान में गुरथापी दित्ती कंड जी। सब इकट्ठे होए आए आ कर जासन वाट वटाया, गुरमुख लाहा लै गए मनमुख चले मूल गवाए जियो। तू वरना चिहना बहरा हर दिसै हाजर जाहरा, सुन सुन तुझे ते आएंदे तेरे भगत रते गुणतास जियो। मैं जुग जुग दईए सेवड़ी गुरकटी मेहंडी जेवड़ी, हों बहुड़ छिंज ना नचऊं नानक अवसर लद्दा पाल जियो। श्री राग महला पंजवा। गुरु रूप प्यारी सात संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतह।